ਵਿਅਕਤੀ ਦੇ ਵਿਚ ਕਿਸੇ ਨਾ ਕ੍ਰਾਈਸਟ ਕੋਲੋਂ ਲਿਆ ਜਾਊਗਾ, ਉਹਨਾਂ ਦੀ ਜੋ ਦੀਖਿਆ ਤੈਰ ਬੈਪਟਾਈਜ਼ ਹੋਇਆ ਉਹ ਤਾਂ ਉਹ ਯਹੋਵਾ ਯਹੋਵਾ ਜਪੇ। ਜੇ ਹਿੰਦੂ ਹੈ ਰਾਮ ਰਾਮ ਜਪ ਲੇ, ਓਮ ਜਪ ਲੇ, ਹਰੇ ਜਪ ਲੇ, ਤੇ ਐਡਾ ਖੁੱਲਾ ਮੈਦਾਨ ਹੈ, ਪਰ ਪਰਮੇਸ਼ਰ ਦਾ ਨਾਮ ਜਪੇ ਤੇ ਨਾਲ ਓਮ ਤੋਂ ਬਾਅਦ ਨਮੋ ਸ਼ਿਵਾ ਨਾ ਕਹਿ ਦੇਵੇ, ਵਿਚ ਬੋਲ ਵਿਗਾੜ ਨੀ ਕਰਨਾ, ਨਰੋਲ ਪਰਮੇਸ਼ਰ ਦਾ ਨਾਮ। ਜੇ ਹਰ ਹਰ ਜਪਣਾ ਹੈ ਜਪੇ, ਪਰ ਨਾਲ ਹਰ ਹਰ ਮਹਾਦੇਵ ਨਾ ਕਹਿ ਦੇਵੇ। ਜੇ ਕਿਸੇ ਨਾ ਹੋਰ ਮੰਤਰ ਜਪਣਾ, ਜਿੰਨੇ ਸਾਡੇ ਇਸ ਗਿਆਨ ਚ ਆਏ ਨੇ, ਤੇ ਉਹ ਨਾਲ ਦੇਵਤਿਆਂ ਦੇ ਨਾਂ ਨਾ ਠੋਕੇ, ਬੰਦਿਆਂ ਨੂੰ ਨਾ ਜਪੀ ਚੱਲੇ, ਸੀਤਾ ਰਾਮ ਰਾਧੇ ਸ਼ਾਮ, ਰਨ ਖਸਮਾਂ ਨੂੰ ਜਪੀ ਜਾਂਦੇ, ਸਿੱਧਾ ਜਿਹਾ ਪੰਜਾਬੀ ਦਾ ਲਫ਼ਜ਼ ਹੈ ਸਾਰੇ, ਲੇਕਿਨ ਸਾਨੂੰ ਜਪਣ ਦਾ ਹੁਕਮ ਪਰਮੇਸ਼ਰ ਨੂੰ ਹੈ। ਸੀਤਾ ਰਾਮ ਰਾਧੇ ਸ਼ਾਮ ਆ ਸਾਡੇ ਵੀ ਗੁਰੂਆਂ ਨੂੰ ਜਪਣ ਲੱਗ ਪਏ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ, ਜੀਭ ਤੇ ਹੀ ਚੜ ਗਿਆ, ਇਹਦਾ ਫਲ ਨਹੀਂ ਹੈ, ਬਲਕਿ ਗੁਰੂ ਨਾਨਕ ਤੁਹਾਡੇ ਤੇ ਮਿਹਰ ਨਹੀਂ ਕਰੇਗਾ। ਉਹ ਕਹਿੰਦਾ ਮੈਂ ਇਸ ਲਈ ਆਇਆ ਸੀ, ਮੈਂ ਤੇ ਪਰਮੇਸ਼ਰ ਦਾ ਨਾਮ ਜਪਾਉਣ ਆਇਆ, ਮੈਨੂੰ ਕੋਈ ਯਾਦ ਕਰਦੇ, ਮੈਂ ਤੇ ਆਪਣਾ ਨਾਂ ਨੀ ਕਿਤੇ ਲਿਖਿਆ ਆਪਣੀ ਬਾਣੀ ਦੇ ਉੱਤੇ। ਇਸ ਕਰਕੇ ਸਾਨੂੰ ਬਹੁਤ ਗਰੀਬੀ ਚ ਜਾਣਾ ਪੈਣਾ ਹੈ, ਔਰ ਗੁਰੂਆਂ ਦੀ ਗੁਰੂ ਪਦਵੀ ਸਮਝਣੀ ਪੈਣੀ ਹੈ, ਉਹਨਾਂ ਦੀ ਗੁਰੂ ਪਦਵੀ ਸਿਰਫ ਆ ਸਾਨੂੰ ਗਿਆਨ ਦੇਣ ਦੀ ਤੇ ਗਾਂ ਦੀਖਿਤ ਕਰਨ ਦੀ ਸੀ, ਹੋਰ ਉਹਨਾਂ ਦਾ ਕੋਈ ਦੁਨੀਆਂ ਚ ਆਏ ਇਸੇ ਕਰਕੇ ਸੀ। ਪਰਮੇਸ਼ਰ ਦਾ ਨਾਮ ਨੂੰ ਮਨ ਚਿਤ ਲਾ ਕੇ ਜਪੀ ਜਾਣਾ ਨੂੰ ਧਿਆਉਣਾ ਕਹਿੰਦੇ, ਔਰ ਇਹੋ ਹੀ ਸਵੇਰ ਵੇਲੇ ਹੋ ਸਕਦਾ, ਅੰਮ੍ਰਿਤ ਵੇਲਾ ਨਹੀਂ ਹੈ। ਅੰਮ੍ਰਿਤ ਵੇਲਾ ਸਾਰੀ ਬਾਣੀ ਚ ਦੋ ਤਿੰਨ ਵਾਰੀ ਆਇਆ ਸੀ। ਅੰਮ੍ਰਿਤ ਵੇਲਾ ਉਹ ਹੈ ਜੋ ਜਪ ਚ ਲਿਖਿਆ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆ, ਉੱਥੇ ਤੇ ਮੁਕਤੀ ਹੋ ਜਾਂਦੀ ਹੈ। ਔਰ ਉਸ ਵੇਲੇ ਅੰਮ੍ਰਿਤ ਵੇਲਾ ਅੰਦਰ ਅੰਮ੍ਰਿਤ ਹੀ ਅੰਮ੍ਰਿਤ ਵਰਨ ਆ ਪੈਂਦਾ ਹੈ, ਕਮਾਈ ਕਰਦਾ ਕਰਦਾ ਜਦੋਂ ਅੰਦਰ ਚੜਦਾ ਹੈ ਤੇ ਉੱਥੇ ਚਿਮ ਚਮੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਰਾਮ, ਉਹ ਅੰਮ੍ਰਿਤ ਵੇਲਾ ਹੈ। ਇੱਥੇ ਕਥਾਕਾਰ ਕਾ ਮੈਂ ਨਾਂ ਲੈ ਕੇ ਛੱਡਣਾ ਹੈ, ਕਿਉਂਕਿ ਇਹਨਾਂ ਨੇ ਉਹ ਭੋਗ ਪਾਇਆ ਸਿੱਖੀ ਦਾ, ਆਪਣੀ ਕਥਾ ਕਰ ਕਰਕੇ ਮਨ ਦੀਆਂ ਉਹ ਚਤਰਾਈਆਂ ਮਸਕੀਨ ਜੀ ਆਪਣੀ ਕਿਤਾਬ ਚ ਲਿਖਦੇ ਨੇ। ਸਿੱਖਾਂ ਚ ਅੰਮ੍ਰਿਤ ਵੇਲਾ ਦੋ ਵਾਰੀ ਹੈ, ਇੱਕ ਵਾਰੀ ਜਦੋਂ ਸੂਰਜ ਚੜਦਾ ਹੈ ਉਹ ਵੇਲਾ, ਇੱਕ ਰਾਤ ਤੇ ਦਿਨ ਉਸ ਵੇਲੇ ਵੀ ਮਿਲਦੇ ਹੈ ਤੇ ਉਹ ਸੂਰਜ ਵਿਚ ਚੜਦਾ ਹੈ, ਇੱਕ ਅੰਮ੍ਰਿਤ ਵੇਲਾ ਸ਼ਾਮ ਨੂੰ ਹੈ, ਜਿਹੜਾ ਕਿਤਾਬਾਂ ਚ ਲਿਖਿਆ ਪਿਆ। ਅੰਮ੍ਰਿਤ ਵੇਲਾ ਉਹ ਹੈ ਜਪਦਾ ਜਿੱਥੇ ਅੰਮ੍ਰਿਤ ਵੇਲਾ ਹੈ, ਜਾਂ ਅੰਮ੍ਰਿਤ ਵੇਲੇ ਬੋਲਿਆ ਬਬੀਹਾ ਤਾਂ ਦਰ ਸੁਣੀ ਪੁਕਾਰ, ਮਿਰਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਰੇ, ਅੰਦਰਲੀ ਅਵਸਥਾ ਹੈ। ਜਦੋਂ ਉੱਥੇ ਜਾ ਕੇ ਨਾਮ ਬੋਲਦਾ ਹੈ ਉਸ ਸਟੇਜ ਤੇ, ਉਸ ਵੇਲੇ ਵਰਖਾ ਹੁੰਦੀ ਹੈ ਆਪਣੀ ਨਾਮ ਦੀ। ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਕਾ ਖੱਟਿਆ ਭਗਤ ਏਦਾਂ ਦੀ ਆਉਂਦੀ ਖਾਏ, ਉਹ ਭਗਤਾਂ ਲਈ ਦਾ ਅੰਮ੍ਰਿਤ ਵੇਲਾ ਹੈ, ਸਾਡੇ ਲਈ ਵੱਡੜੇ ਚਾਲ ਚ ਲੰਬੜੇ ਤੜਕੇ ਭਲਕੇ ਸਵੇਰੇ ਕਈ ਲਫ਼ਜ਼ ਲਿਖੇ ਆ ਵੀ ਕੀ ਮਜਾਲ ਹੈ ਬਾਣੀ ਚ। ਅੰਮ੍ਰਿਤ ਵੇਲਾ ਕਿਸੇ ਐਸੇ ਤੁਰਕੇ ਥਾਂ ਲਿਖਦਾ ਹੈ ਜਾਂ ਸਾਰਿਆਂ ਲਈ ਅੰਮ੍ਰਿਤ ਵੇਲਾ ਲਿਖਿਆ, ਐਸੀ ਵਡਿਆਈ ਹੈ ਬਾਣੀ ਐਡੀ ਉੱਚੀ ਹੈ। ਤੋ ਅੰਮ੍ਰਿਤ ਵੇਲਾ ਨੀ ਕਦੀ ਵੀ ਕਹਿਣਾ ਸਾਡੇ ਮੂੰਹ ਤੇ, ਸਦਾ ਹੀ ਚੜ ਗਿਆ। ਔਰ ਲਿਖਾਰੀਆਂ ਨਾਲ ਲਿਖ ਲਿਖ ਕਿਤਾਬਾਂ ਚ ਅੰਮ੍ਰਿਤ ਵੇਲਾ ਪਏ, ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਅੰਮ੍ਰਿਤ, ਓਏ ਅੰਮ੍ਰਿਤ ਜਿੱਦਾਂ ਅੰਮ੍ਰਿਤ ਦਾ ਭੋਗ ਪਾਇਆ ਨਾ ਅੰਮ੍ਰਿਤ ਛਕੋ ਜੀ ਅੰਮ੍ਰਿਤਧਾਰੀ ਜੀ। ਇਹ ਸਾਰੀ ਟਰਮਨੋਲੋਜੀ ਐਡੀ ਗਲਤ ਹੈ ਜਿਹਦੇ ਨਾਲ ਬਾਣੀ ਦੀ ਬੇਅਦਬੀ ਹੋ ਰਹੀ। ਤੋ ਧਿਆਉਣਾ ਸਾਡਾ ਉਸ ਵੇਲੇ ਸਵੇਰ ਵੇਲੇ ਮਨ ਚਿਤ ਛੇਤੀ ਇੱਕ ਹੋ ਜਾਂਦੇ, ਕਿਉਂਕਿ ਬਾਹਰ ਦਾ ਰੌਲਾ ਨਹੀਂ ਹੁੰਦਾ। ਔਰ ਉਸ ਵੇਲੇ ਹੁਕਮ ਹੈ ਵੀ ਟਿਕ ਕੇ ਨਾਮ ਜਪ ਔਰ ਅੱਖਾਂ ਵੀ ਬੰਦ ਰੱਖ, ਕਿਉਂਕਿ ਉਸ ਵੇਲੇ ਅਸੀਂ ਹੋਰ ਕੰਮ ਨਹੀਂ ਕਰਨਾ, ਬਾਕੀ ਲਈ ਸਭ ਕੁਛ ਲਿਖੇ ਆ। ਪਰ ਉਸ ਵੇਲੇ ਹੈ ਦ੍ਰਿਸ਼ਟ ਬੇਕਾਰੀ ਬੰਧਨੇ ਬੰਧੇ ਹਉ ਤਾਂ ਕਿ ਬਲ ਜਾਏ, ਮਹੱਲਾ ਪਹਿਲਾ। ਉਸ ਵੇਲੇ ਅੱਖਾਂ ਨੂੰ ਕੰਟਰੋਲ ਕਰ ਤਾਂ ਕਿ ਤੇਰਾ ਅੰਦਰ ਧਿਆਨ ਚ ਤੂੰ ਜਾ ਸਕੇ। ਦ੍ਰਿਸ਼ਟ ਬੇਕਾਰੀ ਬੰਧਨੇ ਬੰਧੇ ਹੁਣ ਤਾਂ ਕਿ ਬਲ ਜਾਈ ਔਰ ਕੋਈ ਫੁਰਨਾ ਨਾ ਉੱਠਣ ਦੇ ਉਸ ਵੇਲੇ ਟਿੱਕ ਕੇ ਨਾਮ ਜਪ ਪਿਆਰ ਨਾਲ ਔਰ ਲਿਖਿਆ ਉਸ ਵੇਲੇ ਦੁਨੀਆਂ ਦੀ ਪ੍ਰੀਤ ਛੱਡ ਦੇ ਬਸ ਉਸ ਵੇਲੇ ਹੈ ਛੋਡੋ ਦੁਨੀ ਪ੍ਰੀਤਾ ਔਰ ਫਿਰ ਨਾਮ ਦਾ ਤੂੰ ਧਿਆਉਣਾ ਕਰਨਾ ਹੈ ਕਾਹਦੇ ਨਾਲ ਜਿਹੜਾ ਤੈਨੂੰ ਸ਼ਬਦ ਮਿਲੇ ਹੈ ਜਪਣ ਲਈ ਮਹੱਲੇ ਪਹਿਲੇ ਦੀ ਬਾਣੀ ਚ ਅਸੀਂ ਗਾਈਡ ਲੈਣ ਜਾਣੀ ਹੈ ਉਹ ਹੈ ਨਾਉ ਪ੍ਰਭਾਤੇ ਮਹੱਲਾ ਪਹਿਲਾ ਪ੍ਰਭਾਤ ਲਿਖਦਾ ਹੈ ਅੰਮ੍ਰਿਤ ਵੇਲਾ ਨਹੀਂ ਨਾਉ ਪ੍ਰਭਾਤੇ ਸ਼ਬਦੇ ਤੇ ਆਈਏ ਛੋਡੋ ਦੁਨੀ ਪ੍ਰੀਤਾ ਔਰ ਅੱਗੇ ਰਹਾਓ ਦੀ ਤੁਕ ਬਹੁਤ ਹੀ ਸੌਖੀ ਕਰ ਦਿੱਤੀ ਵੀ ਜੇ ਧੌਣ ਦੀ ਅਵਸਥਾ ਚ ਨਹੀਂ ਵੀ ਤੂੰ ਹੱਲੀ ਤਾਂ ਬੋਲੋ ਸੱਚ ਨਾਮ ਕਰਤਾ ਹੈ ਬੋਲ ਬੋਲ ਕੇ ਵੀ ਭਗਤੀ ਕਰ ਸਕਦਾ ਕਿਉਂਕਿ ਬੋਲ ਬੋਲ ਕੇ ਹੀ ਧਿਆਉਣਾ ਹੋਣਾ ਹੈ ਬੋਲੋ ਸੱਚ ਨਾਮ ਕਰਤਾਰ ਜੇ ਤੂੰ ਨਹੀਂ ਤੇਰਾ ਮਨ ਲੱਗਦਾ ਨਾ ਬਹੁਤ ਇਸ ਬੋਲਣ ਨਾਲ ਹੀ ਤੇਰਾ ਆਉਣੋ ਜਾਣੋ ਮਨ ਹਟ ਜਾਣਾ ਹੈ ਬੋਲੋ ਸੱਚ ਨਾਮ ਕਰਤਾਰ ਇਹ ਵਾਰ ਵਾਰ ਬਾਹਰ ਅੰਦਰ ਨਹੀਂ ਆਉਣਾ ਉੱਥੇ ਫੋਨ ਲੱਗਦਾ ਆਏਗਾ ਬੋਲੋ ਸੱਚ ਨਾਮ ਕਰਤਾਰ ਹੁਣੇ ਹੁਣੇ ਬਹੁਰ ਨਾ ਆਵਨ ਵਾਰ ਰਹੋ ਇੰਨਾ ਕੀ ਲਾਇਆ ਰਹੋ ਤੋ ਨਾਉ ਪ੍ਰਭਾਤੇ ਸ਼ਬਦੇ ਇੱਥੇ ਧਿਆਉਣ ਦੀ ਵਸਤਾ ਹੈ ਅੱਗੇ ਬੋਲਣ ਦੀ ਵਸਤਾ ਹੈ ਬੋਲੋ ਸੱਚ ਨਾਮ ਕਰਤਾਰ ਹੁਣੇ ਬਹੁਰ ਨਾ ਆਵਨ ਵਾਰ ਰਹਾਓ ਕਬੀਰ ਸਾਹਿਬ ਹੋਰ ਵੀ ਸੌਖਾ ਰਾਸਤਾ ਅਲਾਉ ਕਰਦੇ ਹੈ ਕਿ ਬਿਗਰਿਓ ਕਬੀਰਾ ਰਾਮ ਦੁਹਾਈ ਕਹਿੰਦੇ ਮੈਂ ਦੁਹਾਈ ਪਾ ਪਾ ਕੇ ਉੱਚੀ ਉੱਚੀ ਨਾਮ ਜਪਿਆ ਲੋਕ ਕਹਿੰਦੇ ਇਹਦੇ ਵਿਗੜ ਗਿਆ ਬਿਗਰਿਓ ਕਬੀਰਾ ਰਾਮ ਦੁਹਾਈ ਉਹ ਕਹਿੰਦਾ ਮੈਂ ਤੇ ਸਾਚੀ ਬਣ ਗਿਆ ਇੰਨੀ ਦੁਹਾਈ ਪਾਈ ਸਾਚੀ ਬਣ ਗਈ ਸਾਚ ਭੈਓ ਮੇਰਾ ਮਨ ਵੀ ਸਾਚੀ ਹੋ ਗਿਆ ਸਾਚ ਭੈਓ ਅਨਕਤ ਹੋਣਾ ਜਾਏ ਹੁਣ ਮੇਰਾ ਮਨ ਬਾਹਰ ਨਹੀਂ ਜਾਂਦਾ ਇਹ ਹੈ ਉੱਚੀ ਜਪਣ ਵਾਲਾ ਔਰ ਇਹਦੇ ਨਾਲ ਨੀਂਦ ਨਹੀਂ ਆਉਂਦੀ ਪਹਿਲਾਂ ਅਭਿਆਸੀ ਨੂੰ ਨੀਂਦ ਨਹੀਂ ਆਉਂਦੀ ਔਰ ਸਭ ਤੋਂ ਜ਼ਿਆਦਾ ਸਿਹਤ ਇਸ ਵਰਜਿਸ਼ ਨਾਲ ਆਉਂਦੀ ਹੈ ਅੰਦਰ ਬਾਹਰ ਦਿਸ ਇਜ਼ ਦੀ ਮੋਸਟ ਬੈਲੈਂਸਡ ਐਕਸਰਸਾਈਜ਼ ਫਾਰ ਦੀ ਇੰਟਰਨਲ ਆਰਗਨਸ ਇਹ ਅਸੀਂ ਡਾਕਟਰਾਂ ਕੋਲੋਂ ਪੁੱਛ ਸਭ ਕਰਕੇ ਐਸੀ ਆਲਾ ਐਕਸਰਸਾਈਜ਼ ਹੈ ਜਿਹਦੇ ਨਾਲ ਦੇ ਨਾਲ ਹੋਰ ਕੋਈ ਇੰਟਰਨਲ ਆਰਗਨ ਦੀ ਐਕਸਰਸਾਈਜ਼ ਨਹੀਂ ਹੋ ਸਕਦੀ ਇਹ ਅਭਿਆਸ ਐਸਾ ਸਾਇੰਟਿਫਿਕ ਬੈਲੈਂਸਡ ਹੈ ਇਸ ਚੁਵੱਖਰੇ ਸ਼ਬਦ ਦਾ ਔਰ ਗੁਰੂ ਨਾਨਕ ਦੇ ਘਰ ਦਾ ਸ਼ਬਦ ਦਾ ਤੋ ਉਸ ਵੇਲੇ ਦੁਹਾਈ ਪਾ ਕੇ ਅਸੀਂ ਕਿਹੜੀ ਬਾਗ ਦੀ ਮੂਲੀ ਹੈ ਬਾਬੇ ਨਾਨਕ ਨੂੰ ਭੌਂਕਣਾ ਪੈ ਗਿਆ ਭੌਂਕਾ ਇਸ ਤਨ ਤਾਈ ਇਤੇ ਕੁੱਕਰ ਹੋ ਬੇਗਾਨਾ ਭੌਂਕਾ ਇਸ ਭੌਂਕ ਭੌਂਕ ਕੇ ਦੁਹਾਈ ਪਾ ਪਾ ਕੇ ਸਾਰੀ ਭਗਤੀ ਕਰਨ ਦੇ ਇਹ ਪਹਿਲਾ ਡੰਡੇ ਹੈ ਇਹ ਸਾਨੂੰ ਫੜਨੇ ਪੈਣੇ ਹੈ ਜੱਕ ਲੱਗ ਤੇ ਨਹੀਂ ਸਾਡੀਆਂ ਬਿਰਤੀਆਂ ਲੱਗ ਜਾਣੀਆਂ ਵੀ ਜਿੱਦਾਂ ਸ਼ਬਦ ਕਹਿੰਦੇ ਆ ਉਦਾਂ ਇੱਕੇ ਆਖ ਆਖ ਹੈ ਸ਼ਬਦ ਭਾਖ ਹੈ ਭਾਖਣਾ ਵੀ ਉੱਚੀ ਹੁੰਦਾ ਤੇ ਅਰਧ ਉਰਧ ਤਰੀਕਾ ਇਹੋ ਹੀ ਹੈ ਜੋ ਬਾਬਾ ਨਾਨਕ ਦੱਸਦਾ ਅਰਧ ਉਰਧ ਇਹ ਮੋਸਟ ਸਾਇੰਟਿਫਿਕ ਤਰੀਕਾ ਹੈ ਜੋ ਗੁਰੂਆਂ ਜਾਂ ਸਿੱਖੀ ਦੇ ਵਿੱਚ ਅਰਧ ਉਰਧ ਦਾ ਅਭਿਆਸ ਇਹੋ ਕਬੀਰ ਸਾਹਿਬ ਨੇ ਕੀਤਾ ਅਰਧੇ ਉਰਧ ਨਵੇਰਾ ਧੱਦਾ ਅਰਧੇ ਉਰਧ ਨਵੇਰਾ ਤੋ ਇਹ ਸਾਨੂੰ ਤਰੀਕਾ ਪੂਰਾ ਦੱਸ ਰਹੇ ਨੀ ਬਾਣੀ ਦੁਹਾਈ ਪਾਉਣਾ ਮੈਂ ਛੋਟੇ ਜਿਹਾ ਹੁੰਦਾ ਸੀ ਤੇ ਮੈਂ ਦਰਿਆ ਕੰਢੇ ਮੰਡ ਚਲੇ ਜਾਣਾ ਮੈਨੂੰ ਪਤਾ ਨੀ ਕੀ ਸ਼ੌਕ ਸੀ ਧੁੰਦ ਵੀ ਪਈ ਹੋਣੀ ਮੈਂ ਤਾਂ ਵੀ ਚਲੇ ਜਾਣਾ ਦਰਿਆਲ ਵੀ ਮੈਂ ਭਗਤੀ ਕਰਨੀ ਹੈ ਉੱਥੇ ਜਾ ਕੇ ਮੈਨੂੰ ਇੱਕ ਵਾਰੀ ਮੰਡ ਦੇ ਵਿੱਚੋਂ ਆਵਾਜ਼ ਆਈ ਅੱਲਾਹੁ ਹੱਕ ਅੱਲਾਹੁ ਹੱਕ ਅੱਲਾਹੁ ਹੱਕ ਮੈਂ ਕਿਹਾ ਆਵਾਜ਼ ਕਿੱਥੋਂ ਆ ਰਹੀ ਸਾਡਾ ਅੱਧਾ ਪਿੰਡ ਮੁਸਲਮਾਨਾਂ ਦਾ ਸੀ ਹੋਰ ਵੀ ਆਲੇ ਦੁਆਲੇ ਮੁਸਲਮਾਨ ਪਿੰਡ ਸੀ ਸਾਰੇ ਤੋ ਮੈਂ ਜਾਂਦਾ ਜਾਂਦਾ ਨਾ ਦੇਖਿਆ ਉਹ ਮੰਡ ਦੇ ਵਿੱਚ ਬੂਝਿਆਂ ਦੇ ਥੱਲੇ ਕੋਈ ਅੰਦਰ ਗਾਂ ਆਵਾਜ਼ ਆ ਰਹੀ ਸੀ ਮੈਂ ਹੌਲੀ ਹੌਲੀ ਬੂਝਿਆਂ ਦੇ ਪਿੱਛੋਂ ਦੀ ਗਿਆ ਦੇਖਿਆ ਤੇ ਇੱਕ ਤਕੜੇ ਬੂਝੇ ਜਿਹੇ ਵੱਡੇ ਹੈ ਲੰਮੀ ਜੀ ਥਾਂ ਕੀਤੀ ਹੈ ਗਾਂ ਪਿਛਾਂ ਹੋਣ ਨੂੰ ਔਰ ਇੱਕ ਫਕੀਰ ਮੁਸਲਮਾਨ ਪਸੀਨੋ ਪਸੀਨੀ ਹੋਇਆ ਤੇ ਉੱਥੇ ਬੰਦਗੀ ਕਰ ਰਿਹਾ ਅੱਲਾਹੁ ਹੱਕ ਅੱਲਾਹੁ ਹੱਕ ਮੈਂ ਡਰ ਗਿਆ ਮੈਂ ਹਾਲੀ ਮੇਰਾ ਖੜਾਕ ਹੋ ਗਿਆ ਉਹ ਕਹਿੰਦਾ ਕਾਕਾ ਤੂੰ ਕਿੱਥੇ ਮੈਂ ਕਿਹਾ ਬਾਬਾ ਜੀ ਤੁਸੀਂ ਕੀ ਕਰ ਰਹੇ ਖਰੂ ਪਾਇਆ ਤੁਸੀਂ ਮੇਰੇ ਕੋਲ ਵੀ ਨਿਆਣਾ ਸੀ ਉਹ ਮੱਝਾਂ ਖਰੂ ਪਾਉਂਦੀਆਂ ਨਾ ਇੱਦਾਂ। ਮੈਂ ਕਿਹਾ ਬਾਬਾ ਜੀ ਤੁਸੀਂ ਖਰੂ ਪਾਇਆ? ਉਹ ਨਹੀਂ
ਬੇਟਾ, ਅਸੀਂ ਅੱਲਾ ਦੀ ਬੰਦਗੀ ਕਰਦੇ ਹਾਂ, ਤੂੰ ਇਸ ਵੇਲੇ ਕਿੱਥੇ?
ਮੈਂ ਕਿਹਾ ਬਾਬਾ ਜੀ ਮੈਂ ਤੁਹਾਡਾ ਖਰੂ ਸੁਣ ਕੇ ਤੇ ਮੈਂ ਤੇ ਭੱਜ ਆਇਆ, ਮੈਂ ਕਿਹਾ ਪਤਾ ਨੀ ਕਿੱਥੋਂ ਆ ਜਾਂਦੀ।
ਕਹਿੰਦੇ ਨਹੀਂ ਅਸੀਂ ਅੱਲਾ ਦੀ ਬੰਦਗੀ ਕਰਦੇ ਹਾਂ।
ਮੈਂ ਕਿਹਾ ਬਾਬਾ ਜੀ ਮੈਨੂੰ ਬੜਾ ਚਾਹ।
ਕਹਿੰਦਾ ਨਹੀਂ ਭੱਜਾ, ਤੂੰ ਤੇਰੀ ਅਲੀ ਉਮਰ ਨਹੀਂ ਹੈ,
ਸਾਰਾ ਉਮਰ ਆ ਗਿਆ। ਇਹ ਸਾਰੀਆਂ ਚੀਜ਼ਾਂ ਵੀ ਸਾਰੇ ਸਾਧੂ ਆ ਲੁਧਿਆਣੇ ਤੋਂ ਬਹੁਤ ਜਿਹਨਾਂ ਨੇ ਦੇਖੀ ਆ। ਇੱਕ ਫਕੀਰ ਦੇ ਇੱਥੇ ਮੱਥੇ ਦੇ ਉੱਤੇ ਅੜੜੇ ਰੋੜੇ ਪਏ ਸੀ, ਆ ਫੁੱਲਿਆ ਸੀਗਾ, ਉਹ ਸਦਾ ਹੀ ਚੁੱਕ ਚੁੱਕ ਕੇ ਜ਼ਮੀਨ ਨੂੰ ਮੱਥਾ ਲਾ ਲਾ ਕੇ ਤੇ ਬੰਦਗੀ ਕਰਦਾ। ਤਰੀਕੇ ਨੇ ਪਰ ਸਾਡਾ ਸਹਿਜ ਸੁਭਾਅ ਤਰੀਕਾ ਹੈ, ਸਾਡਾ ਮਾਰਗ ਹੋਰ ਹੈ। ਕਿਉਂਕਿ ਬਾਕੀ ਸਾਰੀ ਦੁਨੀਆਂ ਮੁਰਸ਼ਦ ਦੇਹ ਚ ਮੰਨਦੀ ਹੈ, ਸਾਡਾ ਮੁਰਸ਼ਦ ਦੇਹ ਚ ਨਹੀਂ ਹੈ, ਸਾਡਾ ਮੁਰਸ਼ਦ ਸ਼ਬਦ ਹੈ, ਉਹਦੀ ਦੇਹ ਨਹੀਂ, ਸਾਡਾ ਮੁਰਸ਼ਦ ਸਤਿਹ ਗੁਰੂ ਹੈ। ਜਿਹੜਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਸ ਸਸੀ ਸਿੱਧੇ ਹੈ, ਲਿੰਕ ਸਾਡਾ ਦੇਹੀ ਨਾ ਨਹੀਂ ਹੈ। ਤੋ ਇਸ ਕਰਕੇ ਇਹ ਜਿਹੜਾ ਸ਼ਬਦ ਹੈ ਇੱਥੇ ਧਿਆਉਣਾ ਲਿਖਿਆ ਹੈ, ਗੁਰ ਸਤਿ ਗੁਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠੇ ਹਰੇ ਨਾਮ ਤੇ ਆਵੇ ਉਦਮ ਕਰੇ ਪਲ ਕੇ ਪਰ ਭਾਤੀ ਇਸਨਾਨ ਕਰੇ ਆਮ੍ਰਿਤ ਸਰੇ ਨਹਾਵੇ। ਅਗਲੀ ਤੁਕ ਉਦਮ ਕਰੇ, ਸਾਗਲ ਉਦਮ ਨਹਾਉਣ ਦਾ ਨਾ ਉਸ ਵੇਲੇ ਕਰੇ। ਸਾਡੀ ਸਿੱਖੀ ਚ ਸਭ ਤੋਂ ਵੱਡਾ ਉਦਮ ਉਸ ਵੇਲੇ ਦੇਖਿਆ, ਭੱਜਦੇ ਆ ਨਲਕਿਆਂ ਨੂੰ ਜਾਂ ਨਹਾਉਣ ਲਈ ਨਾਲੀਏ ਛੇਤੀ ਨਾ, ਉਹ ਉਦਮ ਨਹੀਂ ਹੈ। ਉਹਦੇ ਨਾਲ ਤੁਸੀਂ ਬਾਲਟੀਆਂ ਖੜਕਾ ਕੇ ਬਾਕੀ ਦੁਨੀਆਂ ਨੂੰ ਡਿਸਟਰਬ ਕਰੋਗੇ। ਕੋਈ ਹੁਕਮ ਨਹੀਂ ਹੈ ਸਵੇਰੇ ਨਹਾਉਣ ਦਾ, ਜਿੱਥੇ ਨਹਾਉਣਾ ਹੈ ਉਹ ਅੰਮ੍ਰਿਤ ਦਾ ਸਾਰ ਹੈ, ਅੰਦਰ ਨਹਾਉਣਾ ਹੈ। ਉਦਮ ਕਰੇ ਸਗਲ ਉਦਮ ਉਦਮ ਪਲਾ ਹਰ ਕਾ ਨਾਮ ਜਪੋ ਜੀ ਹੈ ਸਦਾ, ਸਾਡੇ ਲਈ ਸਭ ਤੋਂ ਵੱਡਾ ਉਦਮ ਹੈ ਨਾਮ ਹੀ ਜਪੀ ਜਾਣਾ। ਤੋ ਉਦਮ ਕਰੇ ਭਲਕੇ ਪ੍ਰਭਾਤੀ, ਫੇਰ ਆ ਗਿਆ ਭਲਕੇ ਪ੍ਰਭਾਤੀ, ਅੰਮ੍ਰਿਤ ਵੇਲਾ ਨੀ ਲਿਖਿਆ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਇਸ਼ਨਾਨ ਦੇ ਨੰਨੇ ਨੂੰ ਸਦਾ ਔਂਕੜੋ। ਇਸ਼ਨਾਨ ਜਿੱਥੇ ਵੀ ਆ ਜਾਏਗਾ ਉਹਨੂੰ ਥੱਲੇ ਔਂਕੜ ਹੋਏਗਾ, ਇਹ ਅੰਦਰਲਾ ਸੱਚਾ ਤੇ ਸ਼ਬਦ ਦਾ ਇਸ਼ਨਾਨ। ਇਸ਼ਨਾਨ ਕਰੇ ਇਸ਼ਨਾਨ ਸਿਮਰੇ ਪ੍ਰਭ ਆਪਣਾ, ਇਹ ਤਾਂ ਸਿੱਧਾ ਹੀ ਪੜਦੇ ਆ, ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ, ਹੁਕਮਨਨ ਨਹੀਂ ਹੈ ਉੱਥੇ, ਉੱਥੇ ਹੈ ਕਰੇ ਇਸ਼ਨਾਨ, ਇਸ਼ਨਾਨ ਸਾਰੇ ਕਰ ਲਏ ਮੈਂ ਸਿਮਰਨ ਦੇ ਨਾਲ, ਸਿਮਰਨ ਦੀ ਅਵਸਥਾ ਹਿਰਦੇ ਦੀ ਹੈ। ਕਰੇ ਇਸ਼ਨਾਨ ਸਿਮਰੇ ਪ੍ਰਭ ਆਪਣਾ, ਫੇਰ ਕੱਲਾ ਹੀ ਤਨ ਨਹੀਂ ਠੀਕ ਹੋਇਆ, ਮਨ ਤਨ ਭਏ ਅਰੋਗਾ ਹੋਮੇ, ਰੋਗ ਤੂੰ ਪਰੇ ਹੋ ਗਏ। ਅਰੋਗਾ ਮਨ ਤਨ ਪਏ, ਤੁਹਾਡੇ ਨਹਾਉਣ ਦੇ ਨਾਲ ਮਨ ਨੂੰ ਕੀ ਹੋਜੂਗਾ, ਤਨ ਧੋਤੇ ਮਨ ਅੱਛਾ ਨਾ ਹੋਏ। ਇਸ ਕਰਕੇ ਸਖ਼ਤ ਮਨਾ ਹੈ ਸਵੇਰ ਦਾ ਇਸ਼ਨਾਨ, ਇਹ ਬ੍ਰਹਮਣ ਕਰਦੇ ਸੀ। ਔਰ ਇਨ੍ਹਾਂ ਨੇ ਨਿਤਨੇਮ ਦੇ ਟੀਕਿਆਂ ਚ ਲਿਖ ਦਿੱਤਾ ਹੈ, ਮੈਂ ਨਾਂ ਲੈਣੋ ਨੀ ਹਟਣਾ, ਆ ਚੰਡੀਗੜ੍ਹ ਦਾ ਭਾਈ ਹਰਬੰਸ ਸਿੰਘ, ਔਰ ਜਿਨ੍ਹਾਂ ਨੇ ਨਿਤਨੇਮ ਨਿਰਣੇ ਲਿਖਿਆ, ਔਰ ਉਥੋਂ ਬਾਅਦ ਹੁਣ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰ ਰਹੇ ਨੇ। ਉਹ ਲਿਖਦੇ ਨੇ ਭਈ ਪਿਛਲੇ ਜਿੰਨਾ ਤੜਕੇ ਉਠੋਗੇ ਉਸ ਵੇਲੇ ਨਹਾਓਗੇ ਤੇ ਉਨਾ ਸੋਨੇ ਦੇ ਦਾਨ ਜਿੰਨਾ ਪੁੰਨ ਹੈ, ਜੇ ਉਥੋਂ ਬਾਅਦ ਨਹਾਓਗੇ ਚਾਂਦੀ ਜਿੰਨਾ ਪੁੰਨ ਹੈ, ਫਿਰ ਉਥੋਂ ਬਾਅਦ ਨਹਾਓਗੇ ਤਾਂਬੇ ਜਿੰਨਾ ਪੁੰਨ ਹੈ, ਤੇ ਜੇ ਦਿਨ ਚੜੇ ਨਹਾਓਗੇ ਤੇ ਕੱਖ ਵੀ ਪੁੰਨ ਹੈ ਨੀ, ਕਿਉਂਕਿ ਪਿਛਲੇ ਸੂਰਜ ਪ੍ਰਕਾਸ਼ ਦੀਆਂ ਕਥਾ ਔਰ ਸਭ ਕੁਛ ਪੜ ਲੇ। ਫਿਰ ਉਹ ਲਿਖਦੇ ਨੇ ਜੀ ਸਵੇਰ ਵੇਲੇ ਜੇ ਨਹਾਉਣ ਨੂੰ ਨਾ ਵੀ ਜੀ ਕਰੇ ਤੇ ਭਾਈ ਮਾਨੀ ਸਿੰਘ ਜੀ ਆਪਣੀਆਂ ਕਿਤਾਬਾਂ ਚ ਲਿਖਦੇ ਆ ਜਾਂ ਸਾਰਾ ਵੀ ਹੱਠ ਯੋਗ ਵੀ ਕਰਨਾ ਪੈਂਦਾ ਹੈ ਉਸ ਵੇਲੇ ਹੱਠ ਨਾ ਦੇਖੋ ਤੁਸੀਂ ਇਹਨਾਂ ਲੋਕਾਂ ਦੇ ਤਾਂ ਕਿਉਂਕਿ ਮੈਨੂੰ ਇਹ ਸਾਰੇ ਸੇਕ ਲੱਗੇ ਹੈ, ਮੈਂ ਬੜਾ ਚਾਹ ਇਸੇ ਤਰ੍ਹਾਂ ਸਾਰਾ ਅਸੀਂ ਤੜਕੇ ਉੱਠਣਾ ਛੱਪੜਾਂ ਚ ਹੋਰ ਤੇ ਪਾਣੀ ਛੇਤੀ ਲੱਭਣਾ ਨਾ, ਨਿਤਰਿਆ ਪਾਣੀ ਹੋਣਾ ਛੱਪੜ ਦਾ ਕੋਰਾ ਹਟਾ ਕੇ ਵਿੱਚ ਜਾ ਕੇ ਜ਼ਰੂਰ ਨਹਾਉਣਾ ਜੀ। ਤੋ ਇਹ ਨਹਾਉਣਾ ਧੋਣਾ ਸਾਰਾ ਹੀ ਬ੍ਰਹਮਣਵਾਦ ਹੈ, ਇਹ ਸਾਡੇ ਲਈ ਨਹੀਂ ਹੈ, ਸਾਡਾ ਐਨ ਕਲੀਅਰ ਮਾਰਗ ਹੋ ਗਿਆ ਵੀ ਜਦੋਂ ਜੀ ਚਾਹੋ ਨਹਾਓ, ਜਦੋਂ ਤੁਹਾਡਾ ਮਨ ਮੰਨੇ ਉਦੋਂ ਨਹਾਉਣਾ ਕੀ ਹੈ? ਨਹਾਉਣਾ ਕਿ ਫਿਜ਼ੀਕਲ ਐਕਸ਼ਨ ਹੈ, ਹਾਈਜੀਨਿਕਲੀ ਮੈਡੀਕਲੀ ਇੰਨੇ ਖਲ ਚ ਆ ਸਾਡੀ ਸਕਿਨ ਚ ਸੁਰਾਖ ਨੇ, ਆ ਬਾਲ ਜਿੱਥੇ ਉੱਗਦੇ ਨੇ ਇੰਨੇ ਰੋਮ ਨੇ, ਇੰਨੇ ਸੁਰਾਖ ਨੇ ਇਹਨਾਂ ਚ। ਜਦੋਂ ਪਰਨਾ ਮਾਰੀਦਾ ਸੀ, ਪਰਨੇ ਨਾਲ ਰਗੜੀਦਾ ਸਾਰਾ ਜਿਸਮ, ਉਹ ਮਰੇ ਸੈੱਲ ਜਿਹੜੇ ਉਤਲੇ ਹੁੰਦੇ ਉਹ ਬਾਹਰ ਚਲੇ ਜਾਂਦੇ ਨੇ, ਨਵੇਂ ਸੈੱਲ ਉਹਨਾਂ ਦੀ ਜਗ੍ਹਾ ਲੈ ਲੈਂਦੇ, ਫਰੈਸ਼ਨੈਸ ਆ ਜਾਂਦੀ। ਸੋ ਇਹ ਕੋਈ ਬ੍ਰਹਮ ਗਿਆਨਤਾ ਦੀ ਚੀਜ਼ ਨਹੀਂ ਹੈ ਕਿ ਇਹਦੇ ਬਗੈਰ ਅਸੀਂ ਜਪ ਨਹੀਂ ਸਕਦੇ। ਤੋ ਅਸੀਂ ਨਾਲ ਨਾਲ ਰੋਜ਼ ਵਿਆਸ ਵੇਲੇ ਕੱਟਾਂਗੇ ਕਿ ਜੋ ਸਾਡੇ ਤੇ ਐਕਸਟਰਾ ਭਾਰ ਪਾਏ ਐਵੇਂ, ਇਹਦੇ ਨਾਲ ਸਾਡੀ ਬਿਰਤੀ ਨੀ, ਉਹ ਹਰ ਵੇਲੇ ਨਹਾਉਣ ਦਾ ਹੀ ਫਿਕਰ ਰਹਿੰਦਾ। ਤੋ ਵੀ ਨੀ ਨਾ ਸਰੀਰ ਮੰਨਦਾ ਹੋਏ ਕੁਛ ਨਾ ਕਰਦਾ, ਨਵੇਂ ਪੈ ਪਏ ਜਪੀ ਚੱਲੋ, ਚੌਂਕੜੀ ਮਾਰ ਕੇ ਜਪਣਾ ਸਾਰੀ ਬਾਣੀ ਚ ਨੀ ਦੇਖਿਆ, ਕਿਉਂਕਿ ਸਿੱਧਾਂ ਦਾ ਆਸਣ ਸੀ। ਸਾਡਾ ਆਸਣ ਕੋਈ ਨੀ ਹੈ, ਲੱਤਾਂ ਖਿਲਾਰ ਕੇ ਜਪੋ, ਕਿਸ ਤਰ੍ਹਾਂ ਖੜੇ ਹੋ ਕੇ ਜਪੋ, ਕਿ ਲੰਮੇ ਪੈ ਕੇ ਜਪੋ, ਕਿਤੇ ਨੀ ਲਿਖਿਆ ਵੀ ਤੁਸੀਂ ਚੌਂਕੜੀ ਮਾਰ ਕੇ। ਇਸ ਕਰਕੇ ਸਾਨੂੰ ਹੁਕਮ ਹੈ ਜਿੱਦਾਂ ਸਰੀਰ ਮੰਨਦਾ ਉਸ ਤਰ੍ਹਾਂ ਜਪੀਏ। ਤੋ ਅਗਲੀ ਤੁਕ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰੇ ਨਾਲਾ। ਅੰਮ੍ਰਿਤ ਦੇ ਸਾਰ ਅੰਦਰ ਹੈ, ਤਾਇਆ ਅੰਦਰ ਅੰਮ੍ਰਿਤ ਸਰ ਸਾਚਾ ਤੇ ਬਾਹਰਲਾ ਝੂਠਾ। ਬਾਣੀ ਦੇ ਲਿਆ ਦੇਣ ਕਾਇਆ ਅੰਦਰੇ ਅੰਮ੍ਰਿਤ ਸਰ ਸਾਚਾ, ਮਨ ਨਹਾਵੈ ਮੈਲ ਚੁਕਾਵਣੇ। ਇਸ ਕਰਕੇ ਅੰਦਰਲਾ ਨਹਾਉਣਾ ਹੈ, ਇਸ਼ਨਾਨ ਦੇ ਨੰਨੇ ਨੂੰ ਸਦਾ ਤਦੇ ਔਂਕੜ ਹੋਏਗਾ। ਤੋ ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਸੋ ਪਲ ਕੇ ਉਠੇ ਹਰੇ ਨਾਮ ਤੇ ਆਵੈ। ਉਦਮ ਕਰੇ ਪਲ ਕੇ ਪਰਭਾ, ਇਸਨਾਨ ਕਰੇ ਅੰਮ੍ਰਿਤ ਸਰੇ ਨਾਵੈ।
ਹੁਣ ਜਪਣਾ ਆਇਆ
ਉਪਦੇਸੇ ਗੁਰੂ ਹਰੇ ਹਰੇ ਜਪ ਜਾਪੈ, ਸਭੇ ਕੇਲ ਵੇਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰ ਬਾਣੀ ਗਾਵੈ। ਇਹਦਾ ਬੜਾ ਧੋਖਾ ਹੈ, ਗੁਰਬਾਣੀ ਨਹੀਂ ਗਾਉਣੀ। ਸਾਨੂੰ ਹੁਕਮ ਹੈ ਆਨ ਦਿਨ ਗਾਵੈ ਇੱਕੋ ਨਾਮ। ਜਿੱਥੇ ਗਾਉਣਾ ਆ ਜਾਂਦਾ ਹੈ ਉਹ ਅੱਗੇ ਲਿਖੇ ਆ ਕਿਹੜੀ ਗੁਰਬਾਣੀ, ਬਹਿਦਿਆਂ ਉੱਠਦਿਆਂ ਹਰ ਨਾਮ ਤੇ ਆਵਾ ਹੈ। ਚਾਹੇ ਦਿਵਸ ਅਸੀਂ ਉੱਠਣਾ ਬੈਠਣਾ ਕਿਰਤ ਕਰਨੀ ਹੈ, ਉਹਨੂੰ ਹੀ ਗੁਰਬਾਣੀ ਕਿਹਾ ਹੈ। ਗੁਰਬਾਣੀ ਗੁਰੂ ਕੋਲੋਂ ਜਿਹੜੀ ਗੁਰੂ ਦੀ ਬਾਣੀ ਹੈ ਉਹ ਹੈ ਗੁਰਮੰਤਰ। ਇਸ ਕਰਕੇ ਚੜ੍ਹੇ ਦਿਵਸ ਗੁਰਬਾਣੀ ਗਾਵੈ, ਉਹਦੇ ਨਾਲ ਹੀ ਜਵਾਬ ਹੈ ਉਹ ਕਿਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਹਰੇ ਨਾਮ ਤੇ ਆਵੇ। ਆਨ ਦਿਨ ਗਾਵੈ ਇੱਕੋ ਨਾਮ, ਹੋਰ ਕੋਈ ਹੁਕਮ ਹੀ ਨਹੀਂ ਹੈ। ਬਾਣੀ ਤੇ ਬਣੀ ਨਹੀਂ ਸੀ ਉਸ ਵੇਲੇ, ਸਿੱਖ ਕੀ ਕਰਦੇ ਸੀ? ਪਹਿਲੀ ਪਾਤਸ਼ਾਹੀ ਵੇਲੇ, ਦੂਜੇ ਮਹੱਲੇ ਵੇਲੇ, ਤੀਜੇ ਮਹੱਲੇ ਬਾਣੀ ਤੇ ਹੈ ਹੀ ਨਹੀਂ ਸੀ ਕਿਸੇ ਕੋਲ, ਉਹ ਇਹੋ ਭਗਤੀ ਕਰਦੇ ਸੀ ਬੋਲ ਬੋਲ ਨਾਮ ਜਪ ਕੇ। ਫਿਰ ਚੜ੍ਹੈ ਗਾਉਣਾ ਤਾਂ ਆਇਆ ਹੈ ਵੀ ਸਵੇਰ ਵੇਲੇ ਕੋਈ ਆਵਾਜ਼ ਨਹੀਂ ਹੁੰਦੀ, ਜਦੋਂ ਦਿਨ ਚੜ੍ਹ ਜਾਂਦਾ ਆਲੇ ਦੁਆਲੇ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਉਸ ਵੇਲੇ ਜਰਾ ਗਾ ਗਾ ਕੇ ਜਪਣਾ ਪੈਂਦਾ, ਉੱਚੀ ਉੱਚੀ ਜਪਣਾ ਪੈਂਦਾ। ਮਾਰ ਗਏ ਚਲਤ ਹਰੇ ਹਰ ਜਪੀਏ ਨਹੀਂ ਹੈ, ਉੱਥੇ ਵੀ ਗਾਈਏ ਹੈ, ਕਿਉਂਕਿ ਆਲੇ ਦੁਆਲੇ ਦਾ ਸ਼ੋਰ ਨਾ ਸੁਣੇ, ਸਾਨੂੰ ਸ਼ਬਦ ਹੀ ਆਪਣਾ ਜਪਿਆ ਕਰਨਾ ਜਪਵੇ। ਬੜੀ ਐਨ ਟੈਕਨੀਕ ਨਾਲ ਬਾਣੀ ਲਿਖੀ ਹੈ ਔਰ ਉਹੀ ਹਰ ਥਾਂ ਬੜੀ ਡੂੰਘੀ ਹੈ, ਜੇ ਨਾ ਸਮਝਾਂਗੇ ਤੇ ਅਸੀਂ ਉਹ ਕਮਾਈ ਨਹੀਂ ਕਰ ਸਕਾਂਗੇ। ਇਸ ਕਰਕੇ ਆਨ ਦਿਨ ਗਾਵੈ ਇੱਕੋ ਨਾਮ, ਮਾਰ ਗਏ ਚਲਤ ਹਰੇ ਹਰ ਗਾਈਐ। ਇਹ ਗਾਉਣਾ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ, ਇਹ ਗਾਉਣਾ ਨਾਮ ਜਪਣਾ ਹੀ ਹੈ, ਥੋੜਾ ਜਿਹਾ ਉੱਚੀ ਜਪਣਾ। ਤੋ ਫਿਰੇ ਚੜ੍ਹੈ ਦਿਵਸ ਗੁਰ ਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰੇ ਨਾਮ ਤੇ ਆਵੈ। ਇਹ ਸਾਧਾਂ ਵਾਲਾ ਕੰਮ ਨਹੀਂ ਹੈ ਵੀ ਪਿੰਡ ਛੱਡ ਜਾਓ ਤੇ ਉੱਥੇ ਮਾਰ ਕੇ ਚੌਂਕੜੀਆਂ ਬੈਠੇ ਰਹੋ, ਧਿਆਨ ਨਾ, ਅਸੀਂ ਕਿਰਤ ਕਰਨ ਦਾ ਹੁਕਮ ਹੈ। ਫਿਰੇ ਚੜ੍ਹੈ ਦਿਵਸ ਗੁਰ ਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰੇ ਨਾਮ ਤੇ ਆਵੇ ਜੋ ਸਾਸੇ ਗੇਰਾ ਸੇ ਤੇ ਆਏ ਮੇਰਾ ਹਰੇ ਹਰੇ ਸੋ ਗੁਰ ਸਿੱਖ ਗੁਰੂ ਮਨੇ ਭਾਵੈ ਜਿਸ ਨੂੰ ਦਇਆਲ ਹੋਵੈ ਮੇਰਾ ਸਵਾਮੀ ਸਿਸ ਗੁਰ ਸੇ ਗੁਰੂ ਉਪਦੇਸ਼ ਸੁਣਾ ਜਨ ਨਾਨਕ ਤੂੜੇ ਮੰਗੇ ਤਿਸ ਗੁਰ ਸਿੱਖ ਜੋ ਆਪੇ ਜਪੈ ਆਵਰੈ ਨਾਮ ਜਪਾਵੈ ਇੱਕੇ ਆਖ ਆਖੈ ਸਬਦ ਪਾਖੈ ਅਰਦ ਉਰਦ ਦੇਨ
Hmm.
Two, I, 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 two Two. ਹਾਏ
ਗੁਰੂ,
ਹਾਏ
ਗੁਰੂ,
ਗੁਰੂ,
ਹਾਏ
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 ਗੁਰੂ,
ਗੁਰੂ, ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਗੁਰੂ,
ਹਾਏ
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 ਗੁਰੂ,
ਹਾਏ ਗੁਰੂ,
ਹਾਏ ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਗੁਰੂ,
ਹਾਏ ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਗੁਰੂ,
ਹਾਏ
ਉਠੇ ਹਰੇ ਨਾਮ ਤੇ ਆਵੈ ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉਠੇ ਹਰੇ ਨਾਮ ਤੇ ਆਵੈ ਗੁਰ ਸਤੇ ਗੁਰ ਅਕਾਲ ਪੁਰਖ ਆਪ ਹੈ ਉਹਦਾ ਜੋ ਸਰੂਪ ਹੈ ਸਤਿਗੁਰੂ ਸਰੂਪ ਜਿਹਦੀ ਪੀੜੀ ਯੁਗ ਯੁਗ ਚ ਚੱਲ ਰਹੀ ਹੈ ਯੁਗ ਯੁਗ ਪੀੜੀ ਚੱਲੇ ਸਤੇ ਗੁਰ ਕੀ ਔਰ ਉਹ ਸਤੇ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਵਾਏ ਉਹ ਹੀ ਉਹ ਜੋਤ ਸਰੂਪੀ ਹੈ ਉਹ ਨਾਦ ਸਰੂਪੀ ਹੈ ਉਹ ਖੁਸ਼ਬੂ ਸਰੂਪੀ ਹੈ ਉਹ ਸਦਾ ਹੀ ਦਿਆਲ ਹੈ ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਵੇ ਕੋਈ ਉਹ ਗੁਰੂ ਨਾਨਕ ਨਹੀਂ ਹੈ ਉਹ ਬੰਦਾ ਨਹੀਂ ਹੈ ਉਹ ਦੇਹ ਨਹੀਂ ਹੈ ਜਿੱਦਾਂ ਰੱਬ ਦਾ ਕੁਛ ਪਤਾ ਨਹੀਂ ਲੱਗਦਾ ਕੀ ਹੈ ਪਰ ਹੈ ਸੀ ਇਸ ਤਰ੍ਹਾਂ ਸਤਿਗੁਰ ਹੈ ਉਹ ਸੱਤੇ ਹੈ ਉਹਦੀ ਐਗਜ਼ਿਸਟੈਂਸ ਹੈ ਸੱਤੇ ਤਦੇ ਉਹਨੂੰ ਕਹਿੰਦੇ ਹੈ ਆਮ ਦੇਹੀ ਚ ਗੁਰੂ ਮੰਨਦੇ ਆਏ ਨੇ ਪਰ ਗੁਰੂ ਬਾਬਾ ਨਾਨਕ ਜਿਹਨੂੰ ਸਾਰੀ ਬਾਣੀ ਚ ਗੁਰੂ ਬਾਬਾ ਲਿਖਿਆ ਹੈ ਜੋ ਗੁਰੂ ਬਾਬੇ ਫਿਟਕੇ ਗੁਰੂ ਅੰਗਦ ਫਿਟਕੇ ਉਹਨਾਂ ਨੂੰ ਸਤਿਗੁਰੂ ਨਾਨਕ ਕਿਤੇ ਨਹੀਂ ਲਿਖਿਆ ਸ਼ਬਦ ਅਖੁੱਟ ਬਾਬਾ ਨਾਨਕਾ ਅਸੀਂ ਬਾਣੀ ਦੇ ਮੁਤਾਬਕ ਉਹਨਾਂ ਨੂੰ ਪਦ ਪਦਵੀ ਦੇਣੀ ਹੈ ਗੁਰੂਆਂ ਨੂੰ ਗੁਰੂਆਂ ਦੇ